onda hata ute. ਦਸਤਾਰ ਉਹਦਾ ਹੱਥ ਸਿਰ ਦੇ ਉੱਤੇ ਦਸਤਾਰ ਸਰਾ ਸਿਰ ਦੇ ਉੱਤੇ ਹੱਥ ਹੈ ਉਹਦੇ ਛਤਰ ਹੈ ਸਿਰ ਦੇ ਉੱਤੇ ਰਾਮ ਦਾ ਹੱਥੇ ਛਤਰ ਹੈ ਗਰੀਬ ਨੂੰ ਰਾਜ ਗਸਈਆ ਮੇਰਾ ਮਾਥਾ ਛਤਰ ਉਹਦਾ ਹੱਥ ਰੱਖਿਆ ਉਹੀ ਛਤਰ ਹੈ ਹਾਂਜੀ
ਨਟਵਟ ਖੇਲੇ ਸਾਰੰਗ ਪਾਨ
ਨਟਵਟ ਖੇਲੇ ਸਾਰੰਗ ਪਾਨ ਉਹਦਾ ਜਿਵੇਂ ਜਵਾ ਖੇਲਦਾ ਹੁੰਦਾ ਨਾ ਖਿਡੌਣਿਆਂ ਨਾਲ ਉਹਦੇ ਕੋਲ ਤਾਂ ਪਾਣੀ ਦੇਖੋ ਨਾ ਕਈਆਂ ਦੇ ਘਰ ਨਿਆਣੇ ਦੁੱਧ ਨਾਲ ਖੇਲਦੇ ਨੇ ਭਾਂਡੇ ਚੋਂ ਪਾ ਲਿਆ ਦੁੱਧ ਵਾਧੂ ਉਹਨਾਂ ਦੇ ਜਿਹਦੇ ਘਰ ਹੈ ਦੁੱਧ ਵਾਧੂ ਪਾਣੀ ਨਾਲੋਂ ਜ਼ਿਆਦਾ ਉਹ ਨਿਆਣੇ ਭਾਂਡੇ ਦੁੱਧ ਇੱਧਰ ਉੱਧਰ ਪਾ ਕੇ ਖੇਲਦੇ ਨੇ ਦੁੱਧ ਪੀ ਜਾਂਦਾ ਵਿੱਚੋਂ ਉਹ ਤਾਂ ਸਾਰਗ ਨੂੰ ਇੰਨਾ ਪਾਣੀ ਮਿਲਿਆ ਹੋਇਆ ਉਹਦਾ ਪਾਣੀ ਨਾਲ ਖੇਡਦਾ ਜਿੱਥੇ ਬੂੰਦ ਨੀ ਮਿਲਦੀ ਇਹਦੇ ਨੂੰ ਉਹਦਾ ਪਾਣੀ ਉਹ ਪਾਣੀ ਹੈ ਸਾਰਾ ਸਰੋਵਰ ਹੈ ਸਰੋਵਰ ਚ ਉਹਦਾ ਸਰੋਵਰ ਦੇ ਵਿੱਚ ਹੈ ਪਾਣੀ ਦੇ ਵਿੱਚ ਉਹਦਾ ਬੂੰਦ ਰੂਪ ਪਹਿਲਾਂ ਤਾਂ ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੇ ਕਿੱਥੇ ਤਾਂ ਉਹ ਅਵਸਥਾ ਸੀ ਕਿੱਥੇ ਸਰੋਵਰ ਦੇ ਵਿੱਚ ਇੱਦਾਂ ਪਾਲ ਸਮੂਹਾ ਸਰਵਰ ਭਰਾ ਕੰਨਿਆਂ ਤੱਕ ਭਰਿਆ ਹੋਇਆ ਸਰੋਵਰ ਹੈ ਤੇ ਉੱਥੇ ਤਾਂ ਫਿਰ ਖੇਲਣਾ ਹੀ ਉਹਨੇ
ਨਟਵਟ ਖੇਲਿਆ
ਸਾਰੰਗ ਪਾਣੀ ਨਾਲ ਖੇਡਦਾ ਉੱਥੇ ਜਿਵੇਂ ਨਟਕਟ ਨਿਆਣਾ ਖੇਡਦਾ ਹੁੰਦਾ ਕਿਸੇ ਚੀਜ਼ ਨੇ ਇਧਰੋਂ ਇਧਰ ਪਾ ਲਿਆ ਇਧਰੋਂ ਇਧਰ ਪਾ ਲਿਆ ਤੇ ਜੇ ਪਾਣੀ ਨਾਲ ਖੇਡਦਾ ਤੇ ਪਿਆਸ ਲੱਗੂ ਜਦੇ ਪੀ ਲੂਗਾ ਪਿਆਸਾ ਤਾਂ ਉਹ ਹੈ ਜਿਹੜਾ ਪਾਣੀ ਮਿਲੇ ਨਾ ਦਿਖੇ ਨਾ ਉਹਦਾ ਪਾਣੀ ਜੇ ਖੇਡ ਰਿਹਾ ਨਿਆਣੇ ਮੀਂਹ ਪੈਂਦੇ ਪਾਣੀ ਖੇਡਦੇ ਹੁੰਦੇ ਨੇ ਜਿੰਨਾ ਚਿਰ ਪਾਣੀ ਖੇਡਣਗੇ ਵੀ ਪਊਗਾ ਪਿਆਸ ਨਹੀਂ ਲੱਗਦੀ ਪਿਆਸ ਵੀ ਤਾਂ ਹੀ ਲੱਗੂਗੀ ਮੱਛੀਆਂ ਕਹਿੰਦੇ ਪਾਣੀ ਪੀਂਦੀਆਂ ਨੇ ਪਾਣੀ ਪੀਣ ਦਾ ਤਾਜ਼ ਪਾਣੀ ਦੇ ਵਿੱਚ ਨੇ ਉਹਨਾਂ ਨੇ ਪੀਣਾ ਕਾਸ ਨੂੰ ਪਾਣੀ ਔਰ ਪੀਂਦੀਆਂ ਹੀ ਰਹਿੰਦੀਆਂ ਨੇ ਮੱਛੀਆਂ ਪਾਣੀ ਪੀਂਦੀਆਂ ਨੇ ਬਾਹਰ ਕੱਢੀ ਜਾਂਦੀਆਂ ਨੇ ਹਾਂਜੀ
ਕਹੋ ਕਬੀਰ ਅਖਰ ਦੋਏ ਭਾਖ ਹੋਏਗਾ ਖਸਮ ਤਾਂ ਲਏਗਾ ਰਾਖ
ਕਹੇ ਕਬੀਰ ਅਖਰ ਦੋਏ ਭਾਖ ਇਹ ਦੋਏ ਅਖਰ ਨੇ ਅਖਰ ਨੇ ਦੋਏ ਇਹ ਹੋਏਗਾ ਖਸਮ
ਤਾਂ ਲਏਗਾ
ਰਾਖ ਅਖਰ ਦੋ ਚੀਜ਼ਾਂ ਨੇ ਦੇਖੋ ਮਾਨਾ ਚਿੱਤ ਦੋ ਨੀ ਹੁਣ ਮਨ ਦਾ ਗਿਆਨ ਖਰਦਾ ਤਾਂ ਹੀ ਤਾਂ ਥੱਲੇ ਰਹੀ ਨੂੰ ਜੋਤਰ ਨੂੰ ਹੁੰਦਾ ਬੁੱਧੀ ਨੂੰ ਬੁੱਧੀ ਬੁੱਧੀ ਘੱਟ ਵੱਧ ਹੁੰਦੀ ਹੈ ਘੱਟ ਵੱਧ ਹੋਣਾ ਜਾਗਣਾ ਸੋਣਾ ਪਰਮ ਔਰ ਜਿਹੜਾ ਗਿਆਨ ਹੈ ਦੋਏ ਅਖਰ ਨੇ ਪਰਮ ਪੁਰਾਣਾ ਨਹੀਂ ਹੋ ਸਕਦਾ ਪੁਰਾਣਾ ਹੋ ਕੇ ਆਪੇ ਖਤਮ ਹੋ ਜਾਵੇ ਨਹੀਂ ਹੁੰਦਾ ਹਨੇਰਾ ਆਪੇ ਨਹੀਂ ਦੂਰ ਹੁੰਦਾ ਜਿੰਨਾ ਚਿਰ ਰੋਸ਼ਨੀ ਨਹੀਂ ਪੈਦਾ ਕਰਦੇ ਅਸੀਂ ਆ ਰੋਸ਼ਨੀ ਨਹੀਂ ਆਉਂਦੀ ਹਨੇਰਾ ਹਨੇਰਾ ਹੀ ਰਹੂਗਾ ਅਗਿਆਨਤਾ ਆਪੇ ਨਹੀਂ ਜਾਂਦੀ ਹੁੰਦੀ ਜਿੰਨਾ ਚਿਰ ਗਿਆਨ ਨਾ ਮਿਲ ਜਾਵੇ ਇਹ ਨਹੀਂ ਹੈਗਾ ਪੁਰਾਣੀ ਹੋ ਗਿਆ ਅਗਿਆਨਤਾ ਆਪੇ ਦੂਰ ਹੋ ਜੂ ਗਿਆਨ ਦੀ ਗਿਆਨ ਨਾਲੇ ਅਗਿਆਨਤਾ ਦੂਰ ਹੋਊਗੀ ਜਿਹੜਾ ਹਨੇਰਾ ਹੈ ਔਰ ਚਾਨਣ ਹੈ ਇਹ ਦੋ ਅਖਰ ਨੇ ਜੇ ਨਾਮ ਅਖਰ ਹੈ ਅਖਰ ਜੇ ਜੋਤ ਅਖਰ ਹੈ ਇਹ ਕਹਿ ਲਓ ਜੋਤ ਹੈ ਜਿਹੜੀ ਇਹ ਅਖਰ ਹੈ ਜਾਗਤ ਜੋਤ ਹੈ ਜਿਹਦੀ ਜੀਵਨ ਆ ਜੋਤ ਨਹੀਂ ਚਾਨਣ ਨਹੀਂ ਜਾਗਤ ਜੋਤ ਅਖਰ ਹੈ ਤਾਂ ਹਨੇਰਾ ਵੀ ਅਖਰ ਹੈ ਹਨੇਰਾ ਜੜ੍ਹ ਹੈ ਹਾਲਾਂਕਿ ਹਨੇਰਾ ਜੜ੍ਹ ਹੈ ਚੇਤਨ ਨਹੀਂ ਜੜ ਔਰ ਚੇਤਨ ਦੀ ਗੱਲ ਹੈ ਦੋਏ ਜੜ ਦੇ ਵਿੱਚ ਕੀ ਚੀਜ਼ ਅਖਰ ਹੈ ਹਨੇਰਾ ਅਖਰ ਹੈ ਹੋਰ ਕੋਈ ਚੀਜ਼ ਅਖਰ ਨਹੀਂ ਹੈ ਜੇ ਜਰਾ ਰੋਗ ਜੜ ਦੇ ਵਿੱਚ ਕਿਸੇ ਚੀਜ਼ ਨੂੰ ਨਹੀਂ ਹੈ ਤਾਂ ਹਨੇਰੇ ਨੂੰ ਜਰਾ ਰੋਗ ਨਹੀਂ ਹੈ ਬਾਕੀ ਸਭ ਨੂੰ ਜਰਾ ਰੋਗ ਹੈ ਉਹ ਹਨੇਰਾ ਹੈ ਕਿ ਉਹ ਹੈ ਆਕਾਸ਼ ਆਕਾਸ਼ ਦਾ ਰੰਗ ਕਾਲਾ ਹੈ ਹਿਰਦੇ ਨੂੰ ਤਾਂ ਆਕਾਸ਼ ਕਿਹਾ ਤਾਂ ਹੀ ਆਕਾਸ਼ ਦਾ ਪੂਰਾ ਜਿਹੜਾ ਆਕਾਸ਼ ਹੈ ਪੂਰੇ ਵਿੱਚ ਚਾਨਣ ਨਹੀਂ ਹੈ ਜਿੰਨਾ ਚਿਰ ਬ੍ਰਹਮ ਗਿਆਨ ਨਹੀਂ ਮਿਲ ਜਾਂਦਾ ਬ੍ਰਹਮ ਗਿਆਨ ਨਹੀਂ ਕਹਿ ਮਨ ਪ੍ਰਕਾਸ਼ ਜੈਸੇ ਧਰ ਉੱਪਰ
ਆਕਾਸ਼
ਸਾਰਾ ਰੋਸ਼ਨ ਨਹੀਂ ਹੈ ਇਹਦਾ ਜਿੱਦਣ ਸਾਰਾ ਆਕਾਸ਼ ਰੋਸ਼ਨ ਹੋ ਗਿਆ ਉਦੋਂ ਇਹਦੇ ਕੋਲ ਬ੍ਰਹਮ ਗਿਆਨ ਬ੍ਰਹਮ ਗਿਆਨ ਤੋਂ ਬਿਨਾਂ ਸਾਰਾ ਆਕਾਸ਼ ਰੋਸ਼ਨ ਨਹੀਂ ਹੁੰਦਾ ਆਕਾਸ਼ ਜਿਹੜਾ ਹੈ ਉਹ ਕਾਲਾ ਹੈ ਆਕਾਸ਼ ਅਖਰ ਹੈ ਆਕਾਸ਼ ਹੈ ਪਰਮ ਅਕਾਸ਼ ਚ ਸਾਡੇ ਅਗਿਆਨਤਾ ਹੈ। ਜਿੰਨਾ ਨੇੜਾ ਆਕਾਸ਼, ਆਕਾਸ਼ ਆਪ ਹੀ ਨੇੜਾ ਰੂਪ ਹੈ। ਜਦੋਂ ਸੌ ਜਾਂਦਾ ਇਹਦੇ ਕੋਲ ਆਕਾਸ਼ ਘਟ ਜਾਂਦਾ, ਇਹ ਕਹਿ ਲਓ। ਸਾਡੀ ਸੋਚ ਜਿੰਨੀ ਨੇੜੇ ਹੋਈ ਜਾਂਦੀ ਹੈ ਉਹਨਾਂ ਆਕਾਸ਼ ਘਟੀ ਜਾਂਦਾ। ਜਿਉਂ ਜਿਉਂ ਸਾਡੀ ਸੋਚ ਫੈਲਦੀ ਹੈ ਆਕਾਸ਼ ਦੇ ਵਿੱਚ ਚਾਨਣ ਵਧੀ ਜਾਂਦਾ। ਆਕਾਸ਼ ਦਾ ਦਾਇਰਾ ਜਿੰਨੀ ਲਾਈਟ ਸਟਰੋਂਗ ਹੋਈ ਜਾਂਦੀ ਹੈ ਉਹਨਾਂ ਆਕਾਸ਼ ਹੋਰ ਘੇਰੀ ਜਾਂਦੀ ਹੈ। ਜਿਉਂ ਜਿਉਂ ਗਿਆਨ ਵਧੀ ਜਾਂਦਾ ਆਕਾਸ਼ ਰੋਜ਼ ਹਨੇਰੇ ਨੂੰ ਦੂਰ ਕਰੀ ਜਾਂਦਾ। ਜਦ ਸਾਰਾ ਹੀ ਹਨੇਰਾ ਤਿੰਨ ਲੋਕ ਦਾ ਦੂਰ ਹੋ ਜਾਂਦਾ, ਤਿੰਨ ਲੋਕ ਨੇ ਆਕਾਸ਼ ਚ, ਤਿੰਨ ਲੋਕ ਦਾ ਹਨੇਰਾ ਦੂਰ ਹੋ ਜਾਂਦਾ, ਤਿੰਨ ਲੋਕ ਦਾ ਗਿਆਨ ਹੋ ਜਾਂਦਾ, ਧਰ ਉੱਪਰ ਆਕਾਸ਼ ਗਿਆਨ ਹੋ ਜਾਂਦਾ। ਸਾਰੀ ਮਾਇਆ ਦਾ ਗਿਆਨ, ਅਰਾਤਮ ਗਿਆਨ। ਆਕਾਸ਼ ਹੈ ਕੀ ਤਿੰਨਾਂ ਲੋਕਾਂ ਚ? ਤਿੰਨਾਂ ਲੋਕਾਂ ਦੋ ਹੀ ਚੀਜ਼ਾਂ ਨੇ, ਜਾਂ ਆਤਮਾ ਜਾਂ ਹਨੇਰਾ। ਆਕਾਸ਼ ਹੈ, ਆਤਮਾ ਚੇਤਨ ਹੈ, ਆਕਾਸ਼ ਹੈ ਜੜ ਹੈ, ਇਹ ਦੋਵੇਂ ਅਖਰ ਨੇ। ਇਹ ਦੋਵੇਂ ਅਖਰ ਨੇ। ਆਕਾਸ਼ ਰੋਸ਼ਨੀ ਨੂੰ ਹਮੇਸ਼ਾ ਹਨੇਰਾ ਘੇਰਦਾ, ਕੋਈ ਚੀਜ਼ ਨਹੀਂ ਜੋ ਰੋਸ਼ਨੀ ਨੂੰ ਘੇਰ ਸਕੇ। ਰੋਸ਼ਨੀ ਦੀ ਬਾਉਂਡਰੀ ਕੀ ਹੋਊਗੀ? ਹਨੇਰਾ। ਜਿੱਥੇ ਰੋਸ਼ਨੀ ਖਤਮ ਹੋਈ ਉੱਥੇ ਕੀ ਹੁੰਦੀ ਹੈ? ਬਾਉਂਡਰੀ ਕਾਹਦੀ? ਉੱਥੇ ਹਨੇਰੇ ਦੀ ਬਾਉਂਡਰੀ ਹੁੰਦੀ। ਇਵੇਂ ਸਾਡਾ ਜਿੱਥੇ ਗਿਆਨ ਖਤਮ ਹੁੰਦਾ ਉੱਥੇ ਆਉਣ ਵਾਲੇ ਅਗਿਆਨਤਾ ਦੀ ਬਾਉਂਡਰੀ ਹੁੰਦੀ। ਜਿੱਥੇ ਗਿਆਨ ਖਤਮ ਹੋ ਗਿਆ ਸਾਡਾ ਉੱਥੇ ਆਉਣ ਵਾਲੇ ਬਾਉਂਡਰੀ ਕਾਹਦੀ? ਅਗਿਆਨਤਾ ਦੀ। ਉਹ ਜਗ੍ਹਾ ਦਾ ਗਿਆਨ ਨਹੀਂ ਸਾਨੂੰ ਜਿੱਥੇ ਸਾਡੀ ਰੋਸ਼ਨੀ ਨਹੀਂ ਪਈ। ਤਿੰਨ ਲੋਕ ਦੇ ਗਿਆਨ ਤੋਂ ਬਾਅਦ ਧਰ ਉੱਪਰ ਆਕਾਸ਼ ਵਾਲੀ, ਧਰ ਉੱਪਰ ਆਕਾਸ਼ ਹੈ ਫਿਰ ਉਦੋਂ ਕਹਾਂ ਦਾ ਗਿਆਨ ਹੈ ਨਹੀਂ ਸਾਨੂੰ ਫਿਰ ਵੀ। ਤਿੰਨ ਲੋਕ ਦਾ ਥੋੜੀ ਜਿਹੀ ਜਗ੍ਹਾ ਦਾ ਗਿਆਨ ਹੈ ਫਿਰ ਵੀ। ਤਿੰਨ ਲੋਕ ਦਾ ਗਿਆਨ ਵੀ ਥੋੜੀ ਜਿਹੀ ਜਗ੍ਹਾ ਦਾ ਗਿਆਨ ਹੈ। ਉਦੋਂ ਬਾਹਰ ਕੀ ਹੈ? ਉਦੋਂ ਬਾਹਰ ਤਿੰਨ ਲੋਕ ਪੈਦਾ ਕਰਨ ਵਾਲਾ ਸਿਲਸਿਲਾ ਹੈ। ਉਦੋਂ ਬਾਹਰ ਵਾਲੇ ਨੇ ਤਿੰਨ ਲੋਕ ਪੈਦਾ ਕੀਤੇ ਨੇ। ਉਹ ਫਿਰ ਬਾਅਦ ਦੀ ਗੱਲ ਹੋ ਗਿਆ, ਉੱਥੇ ਜਾ ਕੇ ਹੁੰਦਾ ਰਹੂਗਾ। ਉਹ ਜਾ ਕੇ ਉੱਥੇ ਹੁੰਦਾ ਰਹੂਗਾ। ਇੱਥੇ ਤਾਂ ਸਾਨੂੰ ਇਹੀ ਹੈ ਵੀ ਤੈਨੂੰ ਜਿਹੜਾ ਸਾਡੇ ਸਾਹਮਣੇ ਜਿੱਥੇ ਅਸੀਂ ਰਹਿੰਦੇ ਹਾਂ ਇੱਥੇ ਦਾ ਗਿਆਨ ਚਾਹੀਦਾ ਸਾਨੂੰ। ਅਗਲਾ ਗਿਆਨ ਤਾਂ ਫਿਰ ਬਾਅਦ ਸ਼ੁਰੂ ਹੋਊਗਾ। ਉੱਥੇ ਵੀ ਸੈਰ ਕਰਨੀ ਪਊ ਤੇ ਉੱਥੇ ਸੈਰ ਕਰਿਆ ਜੋ ਭਾਵਾ ਹੈ ਉੱਥੇ ਫਿਰ ਜਾ ਕੇ ਦੇਖਣਾ ਪਊ। ਜਿਹੜਾ ਹੈ ਨਾ ਆਹ ਕਿਉਂ ਹੁੰਦਾ, ਪੈਟਰੋਲ ਕਿਉਂ ਜਲਦਾ, ਪਾਣੀ ਕਿਉਂ ਨਹੀਂ ਜਲਦਾ, ਇਹ ਕਿਉਂ ਦਾ ਜਵਾਬ ਉੱਥੇ ਹੈ। ਫਿਰ ਪੈਟਰੋਲ ਕਿਉਂ ਜਲਦਾ, ਪਾਣੀ ਕਿਉਂ ਨਹੀਂ ਜਲਦਾ, ਇਹ ਕਿਉਂ ਦਾ ਜਵਾਬ ਤਾਂ ਫਿਰ ਗਾਹਾਂ ਸਾਡੇ ਕੋਲ ਤਾਂ ਹੈ ਨਹੀਂ ਭਾਈ। ਕੁਦਰਤ ਨੇ ਬਣਾਇਆ ਪੈਟਰੋਲ ਜਲਣ ਵਾਲੀ ਚੀਜ਼ ਹੈ, ਪਾਣੀ ਨਹੀਂ ਜਲਣ ਵਾਲੀ ਚੀਜ਼। ਪਾਣੀ ਵੀ ਜਲ ਜਾਂਦਾ, ਆਕਸੀਜਨ ਹਾਈਡਰੋਜਨ ਬਣਾ ਦਈਏ ਫਿਰ ਜਲ ਵੀ ਜਾਂਦਾ, ਹੁਣ ਜਾਂਦਾ ਵੀ ਨਹੀਂ। ਇਹ ਸਾਰਾ ਸਿਸਟਮ ਜੋ ਕੁਝ ਬਣਾਇਆ ਹੋਇਆ ਇਹਦਾ ਭੇਦ ਫਿਰ ਗਾਹਾਂ ਉਹਨਾਂ ਕੋਲ।
ਹੋਏਗਾ ਖਸਮ ਤਾਂ ਲਏਗਾ ਰਾਖ,
ਹੋਏਗਾ ਖਸਮ ਲਏਗਾ ਰਾਖ। ਇੱਥੇ ਦੋ ਚੀਜ਼ਾਂ ਅਖਰ ਨੇ, ਮਾਇਆ ਵੀ ਅਖਰ ਹੈ। ਜਿਹਨੂੰ ਅਸੀਂ ਮਾਇਆ ਕਹਿੰਦੇ ਹਾਂ ਨਾ ਉਹ ਅਖਰ ਹੈ। ਮਾਇਆ ਵੀ ਹਮੇਸ਼ਾ ਰਹਿੰਦੀ ਹੈ, ਪੁਰਾਣੀ ਨਹੀਂ ਹੁੰਦੀ ਹੈ, ਖਤਮ ਨਹੀਂ ਹੁੰਦੀ। ਸਾਇੰਸ ਵੀ ਮੰਨਦੀ ਹੈ ਵੀ ਕੁਛ ਵੀ ਚੀਜ਼ ਡਿਸਟਰੋਏ ਨਹੀਂ ਹੁੰਦੀ ਸੰਸਾਰ ਚ, ਖਤਮ ਇਹ ਵੀ ਨਹੀਂ ਹੁੰਦੀ, ਚੇਂਜ ਆਫ ਸਟੇਟ ਹੀ ਹੈ ਨਾ। ਪਾਣੀ ਹੈ, ਪਾਣੀ ਤੋਂ ਭਾਵ ਬਣ ਗਿਆ, ਕਦੇ ਬਰਫ਼ ਬਣ ਗਿਆ, ਕਦੇ ਪਾਣੀ ਬਣ ਗਿਆ। ਹੈ ਤਾਂ ਪਾਣੀ ਹੈ, ਤਾਂ ਉਹੀ ਚੀਜ਼ ਰਹਿੰਦੀ ਤਾਂ ਹੈ ਨਾ। ਮਾਇਆ ਬ੍ਰਹਮ ਰਵੇ ਸਦ
ਸੰਗ,
ਬਸ ਬ੍ਰਹਮ ਔਰ ਮਾਇਆ ਦੋਏ ਅਸਰ ਨੇ। ਨਸ਼ਟ ਕੋਈ ਵੀ ਨਹੀਂ ਹੁੰਦਾ ਦੋਹਾਂ ਚੋਂ, ਕੁਛ ਵੀ ਨਸ਼ਟ ਨਹੀਂ ਹੁੰਦਾ ਇਹਨਾਂ ਚੋਂ। ਜਦ ਅਸੀਂ ਇਹਨੂੰ ਅਖਰ ਕਹਿੰਦੇ ਹਾਂ ਤਾਂ ਉਹ ਸਾਡਾ ਇਹ ਹੈ ਕਿ ਇਹਦਾ ਰੂਪ ਅਖਰ ਹੁੰਦਾ, ਇਹਦਾ ਰੂਪ ਹੀ ਮਰਦਾ। ਬਿੰਸੇ ਦਾ ਰੂਪ ਮਾਇਆ ਤਾਂ ਨੀ ਕਿਹਾ ਬਿੰਸੂਗੀ, ਮਾਇਆ ਨੀ ਕਿਹਾ, ਮਾਇਆ ਤਾਂ ਮਾਟੀ ਮਾਟੀ ਹੋਈ ਹੈ। ਪਵਨ ਨਾ ਪਵਨ ਮਿਲ ਗਿਆ, ਪਾਣੀ ਨਾ ਪਾਣੀ ਮਿਲ ਗਿਆ, ਮਾਟੀ ਮਾਟੀ ਹੋਈ ਏ, ਉਹਨੂੰ ਤਾਂ ਬਿੰਸਣ ਵਾਲੀ ਗੱਲ ਨੀ ਕਹੀ ਹੋਈ। ਵਿਨਸਨ ਵਿਨਸੇਗਾ ਰੂਪ ਦੇ ਕਿਹੜੇ ਦੁਨ ਰੂਪ ਹੈ ਰੂਪ ਵਿਨਸਦਾ ਮਾਇਆ ਦਾ ਰੂਪ ਹੈ ਰੂਪ ਕੋਈ ਵਿਨਸਦਾ ਹੈ ਰੂਪ ਸਾਡਾ ਵੀ ਵਿਨਸਦਾ ਹੈ ਮਨ ਦੇ ਰੂਪ ਨੇ ਨਾ ਜਿੰਨੀ ਅਗਿਆਨਤਾ ਹੈ ਅਗਿਆਨਤਾ ਦਾ ਥੋੜਾ ਗਿਆਨ ਹੈ ਹੋਰ ਰੂਪ ਹੁੰਦਾ ਜੋ ਗਿਆਨ ਵੱਧਦਾ ਰੂਪ ਨਹੀਂ ਬਦਲਦਾ ਇਹ ਰੂਪ ਬਦਲਦਾ ਹੈ ਰੂਪ ਬਦਲਣ ਵਾਲੀ ਉਹ ਚੀਜ਼ ਹੈ ਜਦੋਂ ਰੂਪ ਜਿੰਨਾ ਚਿਰ ਰੂਪ ਸਰੂਪ ਨਾ ਬਣ ਜਾਵੇ ਫਿਰ ਨਹੀਂ ਵਿਨਸਦਾ ਸਰੂਪ ਨੂੰ ਨਹੀਂ ਕਿਹਾ ਵਿਨਸੇ ਕੋ ਸਰੂਪ ਵਿਨਸੇ ਕੋ ਰੂਪ ਰੂਪ ਝੂਠਾ ਹੁੰਦਾ ਸਰੂਪ ਸੱਚਾ ਹੁੰਦਾ ਹੈ ਵਰਤੂ ਜੋਤ
ਸਰੂਪ ਹੈ
ਸਰੂਪ ਨਹੀਂ ਚੱਲਦਾ ਕਦੇ ਵੀ ਖਤਮ ਹੁੰਦਾ ਰੂਪ ਖਤਮ ਹੁੰਦਾ
ਗੌਲੀ ਕਬੀਰ ਜੀ
ਰੂਪ ਬਦਲਣ ਵਾਲੀ ਚੀਜ਼ ਹੈ ਸਰੂਪ ਤੱਕ ਬਦਲਦਾ ਰਹਿੰਦਾ ਜਾਂ ਸਰੂਪ ਹੋ ਜਾਂਦਾ ਸਵਯਮ ਦਾ ਰੂਪ ਹੋ ਜਾਂਦਾ ਫਿਰ ਨਹੀਂ ਬਦਲਦਾ ਹਾਲੇ ਮਾਇਆ ਦਾ ਰੂਪ ਹੈ ਇਹ ਆਪਣੇ ਸਰੀਰ ਦੇ ਰੂਪ ਨੂੰ ਆਪਣਾ ਰੂਪ ਸਮਝਦਾ ਇਹ ਤਾਂ ਮਾਇਆ ਦਾ ਰੂਪ ਹੈ ਇਹ ਬਦਲੂਗਾ ਇਹ ਬਦਲੂਗਾ ਇਹਦੀ ਸੁੰਦਰਤਾ ਬਦਲੂਗੀ ਕਿੱਥੇ ਤੱਕ ਬਦਲੂਗੀ ਸ਼ਾਮ ਸੁੰਦਰ ਤੱਕ ਬਦਲੂਗੀ ਸ਼ਾਮ ਸੁੰਦਰ ਇਹਦਾ ਆਪਣਾ ਰੂਪ ਹੈ ਸ਼ਾਮ ਸੁੰਦਰ ਇਹਦਾ ਸਵਯਮ ਦਾ ਰੂਪ ਹੈ ਸਰੀਰ ਦਾ ਰੂਪ ਨਹੀਂ ਹੈ ਤਾਂ ਹੀ ਕਹਿੰਦੇ ਨੀਂਦ ਕਿਉਂ ਆਈ ਸ਼ਾਮ ਸੁੰਦਰਤਾ ਜੀ ਨੀਂਦ ਕਿਉਂ ਆਈ ਇਹ ਸਰੀਰ ਨਾਲ ਜੁੜ ਕੇ ਆਈ ਹੈ ਨੀਂਦ ਤਾਂ ਆਉਂਦੀ ਹੈ ਜਿੱਦਣ ਸ਼ਾਮ ਸੁੰਦਰ ਨਾ ਹੋ ਗਿਆ ਫਿਰ ਤਾਂ ਨੀਂਦ ਆਉਣੀ ਹੋਣੀ ਫਿਰ ਕਾਸ ਨੂੰ ਆਉਣੀ ਹੈ ਨੀਂਦ ਗੁਰੂ ਕੋ ਜਾ ਕੇ ਨੀਂਦ ਨਾ ਸੋਵੇ ਨੀਂਦ ਹੁੰਦੀ ਹੋਈ ਨੀ ਉੱਥੇ ਨੀਂਦ ਮਾਇਆ ਦੇ ਨਾਲ ਜੁੜੇ ਹੋਏ ਕਰਕੇ ਹੈ ਮਾਇਆ ਧਾਰੀ ਨੂੰ ਨੀਂਦ ਹੈ ਜਦ ਮਾਇਆ ਛੱਡਤੀ ਫਿਰ ਨੀਂਦ ਨਹੀਂ ਹੁੰਦੀ ਚਿੱਤ ਨੂੰ ਨੀਂਦ ਕਿਉਂ ਨੀ ਮਾਇਆ ਧਾਰੀ ਨਹੀਂ ਹੈ ਸਤਿਗੁਰ ਨੂੰ ਨੀਂਦ ਕਿਉਂ ਨੀ ਮਾਇਆ ਧਾਰੀ ਨਹੀਂ ਹੈ ਜੇ ਉਹਨੂੰ ਨੀਂਦ ਆ ਜਾ ਫਿਰ ਤਾਂ ਸਤਨਾਮ ਹੈ ਜਦ ਇਹ ਸਾਹ ਹੋਣਾ ਬੰਦ ਹੋ ਜਾ ਜੇ ਉਹ ਸਮਝਿਆ ਕਿਤੇ ਇੱਕ ਸਕਿੰਟ ਵਾਸਤੇ ਵੀ ਵਾਜਾ ਵੀ ਬਣਦਾ ਫਿਰ ਸਰਦਲਾ ਸਰੀਰ ਕਿਵੇਂ ਚੱਲੇ ਜੇ ਸਮਝ ਮੈਂ
ਕਾਡੋ ਕਾਡੋ ਹੋਈ
ਬਸ ਫਿਰ ਜਦ ਉਹ ਸੌਂਦਾ ਨੀ ਹੈ ਜਦ ਵੀ ਛੱਡਣ ਨਸਾ ਲੈਣਾ ਸੌਂਦਾ ਜਦ ਵੀ ਨੀ ਅੱਗੇ ਹੰਸ ਅਕੇਲਾ ਚਲਿਆ ਜਾਂਦਾ ਛੱਡ ਕੇ ਉਹਨੂੰ ਹੁਕਮ ਜਾਂਦਾ ਭਾਈ ਬੰਦ ਕਰਦੇ ਸਾਹ ਲੈਣਾ ਪੂਰੇ ਹੋ ਗਏ ਉਹਦਾ ਉਹ ਜਦ ਨੇੜੇ ਆ ਜਾਂਦੇ ਨੇ ਸਾਹ ਉਹ ਕਹਿੰਦੇ ਉਲਟੀ ਗਿਣਤੀ ਜਦ ਵੀ ਉਹਦੇ ਕੋਲ ਤਾਂ ਫਿਰ ਹੁੰਦਾ ਵੀ ਹੁਣ ਲੈ ਗਏ 35 ਹੁਣ ਲੈ ਗਏ 34 ਸਾਹ ਉਹਦਾ ਉਹਦੇ ਕੋਲ ਕੰਪਿਊਟਰ ਜਦੇ ਆ ਜਾਂਦਾ ਲਿਖਿਆ ਹੋਇਆ ਘੰਟੀ ਵੱਜ ਗਿਆ ਜਦ ਖਤਰੇ ਦੀ ਵੱਜਦੀ ਹੈ ਨਾ ਜਦੇ ਆ ਜਾਂਦਾ ਉਹਨੇ ਹੀ ਸਾਹ ਲੈ ਕੇ ਪਾਬੰਦ ਕਰ ਦਿੰਦਾ ਹੁਕਮ ਹੀ ਬੰਦਾ ਨਾ ਉਹ ਬੰਦਾ ਹੁਕਮ ਹੀ ਹੈ ਇਹ ਹੁਕਮ ਹੀ ਨਹੀਂ ਹੈਗਾ ਬਸ ਮਨ ਹੁਕਮ ਹੀ ਹੈ ਨਹੀਂ ਜਿੱਦਣ ਇਹ ਹੁਕਮ ਹੀ ਹੋ ਗਿਆ ਫਿਰ ਤਾਂ ਗੱਲ ਹੀ ਬਣ ਗਈ ਜਿੱਦਣ ਮਨ ਹੁਕਮ ਹੀ ਬੰਦਾ ਬਣ ਗਿਆ ਫਿਰ ਇੱਥੇ ਕੀ ਹੈ ਫਿਰ ਸੰਸਾਰ ਤੇ ਨਿਕਲ ਲੈਣਾ ਫਿਰ ਆਪਣੇ ਘਰ ਜਾਊਗਾ ਹਾਂਜੀ
ਗੌਲੀ ਕਬੀਰ ਜੀ ਦੋ ਪਦੇ ਨਾ ਮੈਂ ਯੋਗ ਧਿਆਨ ਚਿੱਤ ਲਾਇਆ ਬਿਨ ਬੈਰਾਗ ਨ ਛੁੱਟ ਸਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ ਰਾਮ ਨਾਮ ਅਧਾਰਾ ਰਹਾਉ ਕਹੋ ਕਬੀਰ ਖੋਜੂ ਅਸਮਾਨ ਰਾਮ ਸਮਾਨ ਦੇਖੋ ਆਨ
ਸੁਣੋ ਕਬੀਰ ਬਾਰੇ ਜਾਂ ਭਗਤਾਂ ਬਾਰੇ ਜਾਂ ਗੁਰਮਤ ਬਾਰੇ ਬੜੇ ਸ਼ੰਕੇ ਖੜੇ ਕਰਦੇ ਰਹੇ ਨੇ ਕੌਣ ਪੰਡਿਤ ਇਹਨਾਂ ਦਾ ਪੇਸ਼ਾ ਹੀ ਇਹ ਰਿਹਾ ਕਿ ਭਗਤਾਂ ਤੋਂ ਬਾਅਦ ਇਹ ਲਾਈਨ ਨੂੰ ਮਿਟਾਈਏ ਕਿਵੇਂ ਅਸੀਂ ਸਾਡਾ ਜਿਹੜਾ ਅਧੂਰਾ ਹੈ ਪਖੰਡਵਾਦ ਹੈ ਉਹ ਇਹ ਉਹਦੇ ਸੱਟ ਮਾਰਦਾ ਨਾ ਉਹਨੂੰ ਬੰਦ ਕਰਦਾ ਨਾ ਇਹਨੂੰ ਇਹਦੇ ਅਰਥ ਕਿਵੇਂ ਬਦਲ ਕੇ ਕਿਸ ਤਰੀਕੇ ਨਾਲ ਆਪਣਾ ਬਚਾਈਏ ਪਖੰਡਵਾਦ ਆਪਣੀ ਮਤ ਕਿਵੇਂ ਬਚਾਈਏ ਇਹ ਕੋਸ਼ਿਸ਼ ਦੇ ਵਿੱਚ ਰਹਿੰਦੇ ਨੇ ਹਮੇਸ਼ਾ ਇਹ ਕੋਸ਼ਿਸ਼ ਕਰਦੇ ਰਹਿੰਦੇ ਨੇ ਕਿਸੇ ਵੇਲੇ ਦਬੀ ਜਬਾਨ ਚ ਹੁੰਦਾ ਕਿਸੇ ਵੇਲੇ ਮੁਖਰ ਹੋ ਜਾਂਦੇ ਨੇ ਹੁਣ ਬੜੇ ਰੰਗਾ ਨਾਚ ਕਰਨ ਲੱਗੇ ਤੇ ਸੰਤ ਐ ਵੀ ਬੜੇ ਪ੍ਰਚਾਰ ਨਸ਼ਾ ਤੋਂ ਖਿਲਾਫ ਇਹ ਖਿਲਾਫ ਮੀਟ ਤੋਂ ਖਿਲਾਫ ਸ਼ਰਾਬ ਤੋਂ ਖਿਲਾਫ ਹੁਣ ਇਹਨਾਂ ਨੂੰ ਸਭ ਕੁਝ ਚੇਤਾ ਕਰਾ ਦੇਵੇ ਵੀ ਤੁਸੀਂ ਤੁਹਾਡਾ ਹਕੀਕਤ ਤੁਹਾਡੀ ਕੀ ਹੈ ਤੁਸੀਂ ਪੈਦਾ ਕਿੱਥੋਂ ਹੋਏ ਜੰਮੇ ਕਿੱਥੋਂ ਗੁਰਬਤ ਨਾਲ ਤੁਹਾਡਾ ਕੀ ਸੰਬੰਧ ਹੈ ਗੁਰੂ ਨੇ ਸੰਤ ਬਣਾਏ ਤੇ ਕੋਈ ਸਿੱਖ ਬਣਾਏ ਤੇ ਤੁਸੀਂ ਸਿੱਖ ਜੇ ਬਣ ਕੇ ਕਿਰਪਾਨਾ ਪਾ ਰਹੀ ਹੋ, ਸੰਤ ਕਿਉਂ ਕਹੋਨੇ ਹੋ? ਇਹਨਾਂ ਨੂੰ ਆਪਣੇ ਜਵਾਬ ਦੇਣੇ ਪੈ ਜਾਣੇ ਹੁਣ, ਤੇ ਲੋਕਾਂ ਨੂੰ ਕਹਿ ਦਿੱਤੇ ਨਾ, ਹੁਣ ਤੁਸੀਂ ਪਹਿਲਾਂ ਦੱਸੋ ਆਪਣੇ ਜਵਾਬ ਦਿਓ, ਫਿਰ ਤੁਸੀਂ ਦੱਸਿਓ ਸਾਨੂੰ ਸਿੱਖੀ ਦੀ ਗੱਲ। ਸਿੱਖੀ ਦੀ ਗੱਲ ਸਿੱਖ ਜਾ, ਤੁਸੀਂ ਬਣੇ ਹੀ ਨਹੀਂ ਸੰਤੋ, ਤੁਸੀਂ ਸਿੱਖੀ ਦਾ ਉਪਦੇਸ਼ ਕਿਤੋਂ ਸਿੱਖਿਆ? ਤੁਸੀਂ ਤਾਂ ਮੰਨਦੇ ਹੀ ਨਹੀਂ ਅਸੀਂ ਸਿੱਖ, ਜੇ ਤੁਸੀਂ ਮੰਨਦੇ ਹੀ ਨਹੀਂ ਅਸੀਂ ਸਿੱਖਾਂ ਸੰਤ, ਫਿਰ ਤੁਸੀਂ ਉਪਦੇਸ਼ ਵੀ ਹੋਰ ਮਤਲਬ ਆਪਣੀ ਮਤ ਦਿੰਦੇ ਹੋਏ ਜੇ। ਸਿੱਖੀ ਦੇ ਉਪਦੇਸ਼ ਦਾ ਤੁਹਾਨੂੰ ਰਾਈਟ ਦਿੱਤਾ ਕਿਹਨੇ ਹੈ? ਸਿੱਖੀ ਦੇ ਉਪਦੇਸ਼ ਦਾ ਰਾਈਟ ਸਿੱਖ ਨੂੰ, ਪੰਜ ਪਿਆਰਿਆਂ ਨੂੰ। ਪੰਜ ਪਿਆਰਿਆਂ ਤੋਂ ਬਿਨਾਂ ਕਿਸੇ ਨੂੰ ਉਪਦੇਸ਼ ਦਾ ਰਾਈਟ ਨਹੀਂ ਹੈ। ਅਸਲ ਦੇ ਵਿੱਚ ਗੱਲ ਇਹ ਹੈ, ਉਹ ਜਿਹੜਾ ਅਕਾਲ ਤਖ਼ਤ ਦਾ ਰੌਲਾ ਇਹਨਾਂ ਨੇ ਪਾਇਆ, ਇਹ ਨਹੀਂ ਸੀ ਗੱਲ, ਇਹ ਗੱਲ ਹੀ ਨਹੀਂ ਸੀ। ਪੰਜ ਪਿਆਰਿਆਂ ਦਾ ਸਿਰਫ ਇਹ ਸੀ, ਅੱਗੇ ਇੱਕ ਨੂੰ ਅਥਾਰਟੀ ਦਿੱਤੀ ਜਾਂਦੀ ਸੀ ਵੀ ਗੁਰਮਤ ਨੂੰ ਲਿਓ ਨਹੀਂ ਲੈਣ ਦੇਣਾ, ਧਿਆਨ ਰੱਖਣਾ ਇਹਦਾ, ਇਹ ਪ੍ਰਚਾਰ ਸਹੀ ਹੋਣਾ ਚਾਹੀਦਾ। ਫਿਰ ਪੰਜ ਬਣਾਤੇ ਅਸੀਂ, ਹੁਣ ਗੁਰਮਤ ਵਾਲੀ ਛੱਡਤੀ, ਹੋਰ ਇਹ ਲੈ ਲਿਆ। ਗੁਰਮਤ ਲਿਓ ਲਾਉਣ ਵਾਲੀ ਗੱਲ ਤਾਂ ਤਿਆਗ ਦਿੱਤੀ, ਇਹ ਤਾਂ ਗੁਰਮਤ ਦੇ ਇਹਨਾਂ ਗੁਰਮਤ ਦੇ ਧਿਆਨ ਰੱਖਣ ਵਾਲੇ ਕੋਈ ਵੀ ਆਦਮੀ ਪ੍ਰਚਾਰ ਗੁਰਮਤ ਤੋਂ ਉਲਟ ਨਾ ਕਰੇ। ਜਿਹੜਾ ਉਲਟ ਕਰੇ ਉਹਨੂੰ ਕਹਿ ਦੇ ਵੀ ਇਹ ਸਿੱਖੀ ਦਾ ਪ੍ਰਚਾਰ ਨਹੀਂ ਭਾਈ, ਬਸ ਇਹ ਕਹਿ ਸਕਦੇ ਨੇ ਨੀ ਗੱਲ, ਵੀ ਇਹਦਾ ਨਾ ਮੰਨਿਓ, ਇਹ ਗੱਲ ਨਹੀਂ। ਜਾਂ ਉਹਨੂੰ ਸੱਦ ਕੇ ਪੁੱਛੋ ਤੂੰ ਦੱਸ ਬਈ ਸਿੱਖੀ ਦਾ ਪ੍ਰਚਾਰ ਕਿਵੇਂ ਹੈ, ਉਹਦੇ ਬਾਰੇ ਤਾਂ ਉਹਨੂੰ ਖੁਦ ਗਿਆਨ ਨਹੀਂ ਹੈ। ਜਿਵੇਂ ਗੁਰੂ ਨਾਨਕ ਤੋਂ ਬਾਅਦ ਗੁਰੂ ਅੰਗਦ, ਇਸੇ ਗੱਲ ਕਰਕੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਸਿੱਖੀ ਦਾ ਸਹੀ ਪ੍ਰਚਾਰ ਹੋਵੇ। ਜਿਹੜੇ ਸਾਈਡ ਤੇ ਦੂਏ ਕਰਦੇ ਤੇ ਸੰਗਤ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਨਾ ਮੰਨੀ। ਸਾਈਡ ਤਾਂ ਕੀਤਾ ਸ੍ਰੀ ਚੰਦ ਨੇ ਕੀਤਾ, ਸੰਗਤ ਨਹੀਂ ਜੋੜਨ ਦਿੱਤੀ ਉਹਨਾਂ ਨੂੰ, ਨਹੀਂ ਤਾਂ ਸੰਗਤ ਦਿਸ਼ਾਹੀਨ ਹੋ ਜਾਂਦੀ। ਇਵੇਂ ਗੁਰੂ ਅਮਰਦਾਸ ਨੇ ਸੰਗਤ ਦਿਸ਼ਾਹੀਨ ਨਾ ਕੋਈ ਕਰ ਦੇਵੇ ਸਿੱਖੀ ਤੋਂ, ਇਹ ਜ਼ਿੰਮੇਵਾਰੀ ਹੁੰਦੀ ਸੀ। ਉਹ ਦਿਸ਼ਾਹੀਨ ਕਰਨ ਵਾਸਤੇ ਪੰਜ ਪਿਆਰੇ ਬਣਾਏ ਸੀ ਵੀ ਸਿੱਖੀ ਦਿਸ਼ਾਹੀਨ ਨਾ ਹੋ ਜਾਵੇ। ਉਸੇ ਨੂੰ ਕਿਹਾ ਅਕਾਲ ਪੁਰਖ ਕੀ ਫੌਜ, ਇਹ ਮਾਰਗ ਹੈ ਜਿਹੜਾ ਸੱਚ ਦਾ, ਇਹ ਫੌਜ ਹੈ ਸਿਰਫ, ਅਧਿਕਾਰੀ ਨਹੀਂ ਹਨ ਇਹ। ਰਾਖੀ ਰੱਖਣ ਵਾਲੇ ਨੂੰ ਵੀ ਦਿਸ਼ਾਹੀਨ ਨਾ ਹੋਵੇ, ਉਹ ਤਾਂ ਕੰਮ ਹੀ ਨਹੀਂ ਕਰ ਰਹੇ ਫਿਰ, ਉਹ ਤਾਂ ਕੰਮ ਛੱਡਿਆ, ਉਹਨਾਂ ਨੂੰ ਤਾਂ ਆਪ ਹੀ ਨਹੀਂ ਪਤਾ ਵੀ ਸਿੱਖੀ ਕੀ ਹੈ। ਕੱਤ ਹੋਇਆ ਹੈ, ਇਹ ਹੋਇਆ ਜਦ ਤੋਂ ਮਿਸਲਾਂ ਹੋਈਆਂ ਨੇ, ਉਹਨਾਂ ਨੇ ਮਾਰਗ ਹੀ ਛੱਡਤਾ। ਉਹਨਾਂ ਨੇ ਤਾਂ ਰਾਜ ਵਾਲਾ ਮਾਰਗ ਕਰ ਲਿਆ, ਮਾਇਆ ਵਾਲਾ ਮਾਰਗ ਕਰ ਲਿਆ। ਇਸ ਚੀਜ਼ ਦਾ ਕੋਈ ਵੀ ਪਹਿਰੇਦਾਰ ਨਹੀਂ, ਕੋਈ ਵੀ ਨਹੀਂ ਪਹਿਰੇਦਾਰ, ਕਿਸੇ ਨੂੰ ਵੀ ਨਹੀਂ ਸਮਝ ਵੀ ਇਹ ਕਰਨਾ। ਅਸੀਂ ਖਾਲਸਾ ਨੇ ਹਸਿੰਘ ਨੇ ਉਹ ਬਾਣਾ ਵਿਚਾਰੇ ਲਈ ਫਿਰਦੇ ਨੇ, ਗਿਆਨ ਉਹਨਾਂ ਨੂੰ ਵੀ ਹੈ, ਉਹ ਬਾਣਾ ਤਾਂ ਲਈ ਫਿਰਦੇ ਨੇ, ਬਾਕੀ ਨੇ ਉਹਨਾਂ ਨੂੰ ਕੁਛ ਵੀ ਪਤਾ ਵੀ ਗੱਲ ਕੀ ਹੈ, ਬਾਕੀ ਪਤਾ ਹੀ ਨਹੀਂ ਹੈ, ਗਿਆਨ ਹੀ ਨਹੀਂ ਹੈ। ਪਰ ਉਹਨਾਂ ਤੇ ਵੀ ਮਾਇਆ ਦਾ ਪ੍ਰਭਾਵ ਹੈ, ਉਹੀ ਪੈ ਗਿਆ। ਜੋ ਦੇਖਦੇ ਨੇ ਇਹੋ ਜਿਹੇ ਹੀ ਨੇ, ਵਿੱਚੇ ਜੰਮਦੇ ਨੇ, ਸਾਡੇ ਸੰਸਾਰ ਚ ਜੰਮਦੇ ਨੇ, ਕੋਈ ਇੱਧਰ ਚਲਿਆ ਗਿਆ, ਕੋਈ ਉੱਧਰ ਚਲੇ ਗਿਆ, ਕੋਈ ਉੱਧਰ ਚਲਿਆ ਗਿਆ। ਉਹਨਾਂ ਚੋਂ ਜਿਹੜੇ ਕੁਛ ਥੋੜੇ ਬਹੁਤ ਹੈ ਉਹ ਚੁੱਪ ਕੀਤੇ ਬੈਠੇ ਨੇ, ਉਹਨਾਂ ਨੂੰ ਸਮਝ ਕੋਈ ਨਹੀਂ ਸੀ, ਖੋਜ ਕਰ ਰਹੇ ਸੀ। ਖੋਜ ਦੇ ਵਿੱਚੋਂ ਜੋ ਚੀਜ਼ ਲੱਭੀ ਹੈ, ਕਿਉਂਕਿ ਡਿਊਟੀ ਤਾਂ ਇਹਨਾਂ ਦੀ ਹੋ ਸੀਗੀ ਦੱਸਣ ਦੀ, ਅਸਲ ਚ ਪੰਥ ਖਾਲਸੇ ਦੀ ਡਿਊਟੀ ਸੀ, ਪਰ ਉਹ ਹੋਰੇ ਰਾਹ ਪੈ ਗਏ। ਰਣਜੀਤ ਸਿੰਘ ਦੀ ਮਦਦ ਕਰਨੀ ਵੀ ਬੇਵਕੂਫੀ ਸੀ, ਬਹੁਤ ਬੜੀ। ਨਿਰਾਪੁਰਾ ਉੱਧਰ ਲਾ ਦੇਣਾ ਸਾਰੇ ਜ਼ੋਰ ਅਕਾਲੀ ਫੂਲਾ ਤੋਂ, ਤਾਂ ਬਹੁਤ ਬੜੀ ਗਲਤੀ ਸੀ। ਅੰਗਰੇਜ਼ਾਂ ਇੱਧਰ ਆ ਗਏ ਸੀ, ਉਹ ਦੂਏ ਉਹ ਗਲਤੀ ਸੀ, ਗਲਤੀ ਹੋ ਗਈ, ਆਦਮੀ ਤਾਂ ਹੋ ਜਾਂਦੀ ਹੈ। ਉਹਨੇ ਗੁਰਮਤ ਦਾ ਧਿਆਨ ਛੱਡ ਕੇ ਸਿਰਫ ਸਾਰਾ ਤਲਵਾਰ ਤੇ ਜ਼ੋਰ ਦਿੱਤਾ। ਉਸ ਵੇਲੇ ਕੋਈ ਲੋੜ ਨਹੀਂ ਸੀ, ਉਸ ਵੇਲੇ ਇਹ ਆਪਣੇ ਜੋਗੇ ਸੀਗੇ, ਕਾਬਲ ਤੇ ਇਹ ਹਮਲਾ ਕਰਦੇ ਤੇ ਕਾਬਲ ਵਾਲੇ ਤੇ ਇੱਧਰ ਮੂਵ ਨਹੀਂ ਸੀ ਕਰਦੇ, ਪਰ ਇੰਨਾ ਹੀ ਬਹੁਤ ਸੀ, ਇੰਨਾ ਹੀ ਬਹੁਤ ਸੀ ਵੀ ਮੁਸਲਮਾਨਾਂ ਨੂੰ ਇਹ ਮੈਸੇਜ ਦੇ ਦਿੱਤਾ ਵੀ ਤੁਸੀਂ ਸਾਡੇ ਤੇ ਹੁਣ ਹਮਲਾ ਨਹੀਂ ਕਰ ਸਕਦੇ। ਉਹ ਆਪਣਾ ਡਿਫੈਂਸ ਕਰਦੇ ਸੀ, ਫਿਰ ਹਮਲੇ ਕਰਨ ਦੀ ਲੋੜ ਨਹੀਂ ਸੀ ਉਹਨਾਂ ਤੇ, ਉਹਨਾਂ ਨੂੰ ਬੁਲਾਉਣ ਦੀ ਲੋੜ ਸੀ। ਉਹ ਜਿਹੜਾ ਕਰਦੇ ਰਹੇ ਹੋਰ ਵੀ, ਅਸੀਂ ਕਾਬਲ ਵੀ ਫਤਿਹ ਕਰ ਲਿਆ, ਉਹ ਸਭ ਬੇਵਕੂਫੀ ਸੀ, ਗਲਤ ਸੀ ਉਹ। ਫਿਰ ਕਰ ਲਿਆ ਇਹਨਾਂ ਨੇ ਕਾਬਲ ਫਤਿਹ, ਫਿਰ ਕੀ ਕਰ ਲਿਆ, ਫਿਰ ਹੋ ਗਿਆ ਸਭ ਕੁਛ। ਆਹ ਵੀ ਅੰਗਰੇਜ਼ ਲੈ ਗਏ ਰਾਜ, ਲਾਹੌਰ ਨਾਲ ਵੀ ਲੈ ਗਏ, ਉਹ ਗਲਤੀ ਸੀ ਉਦੋਂ। ਉਹਨਾਂ ਨੂੰ ਉਹ ਛੱਡ ਕੇ ਫਿਰ ਗੁਰਮਤਿ ਆ ਜਾਣਾ ਚਾਹੀਦਾ ਸੀ, ਆਪਣੀ ਗੁਰਮਤ ਵਾਲੀ ਡਿਊਟੀ ਤੇ ਆ ਜਾਣਾ ਚਾਹੀਦਾ। ਉਹ ਆਈ ਨਹੀਂ, ਉਹਨਾਂ ਦਾ ਖੁੰਝੀ ਹੋਈ ਗੱਲ, ਉਹਦਾ ਨੇੜੇ ਸੀ ਸ਼ਾਇਦ, ਉਹਨਾਂ ਨੂੰ ਗੁਰਬੰਦੀ ਸਮਝ ਹੁੰਦੀ। ਉਹਦੇ ਬਾਅਦ ਉਹ ਗੱਲੇ ਭੁੱਲ ਭੁਲਾ ਗਏ ਸਾਰੇ। ਹੁਣ ਤਾਂ ਇਹ ਦਿਮਾਗ ਚ ਹੈ ਵੀ ਆਹ ਘੋੜੇ ਲੈ ਕੇ ਮਿਸਲਾਂ ਫੇਰ ਬਣ ਜਾਣਗੀਆਂ, ਦੁਬਾਰਾ ਰਾਜ ਦੀ ਗੱਲ, ਨਿਸ਼ਾਨਾ ਟਾਰਗੇਟ ਹੀ ਬਦਲ ਗਿਆ। ਅਸਲ ਦੇ ਵਿੱਚ ਪੰਜ ਪਿਆਰੇ ਬਣਾਏ ਸੀ, ਲਗਾਤਾਰ ਇਹ ਧਿਆਨ ਰੱਖਿਓ ਵੀ ਗੁਰਮਤ ਦਾ ਪ੍ਰਚਾਰ ਸਹੀ ਹੋਵੇ, ਗਲਤ ਨਾ ਹੋਵੇ। ਉਹਦਾ ਧਿਆਨ ਨਹੀਂ ਦਿੱਤਾ ਸੀ। ਅੱਜ ਪੰਜ ਪਿਆਰੇ ਜੇ ਅਕਾਲ ਤਖ਼ਤ ਦਾ ਕੋਈ ਜਹਿਦਾਰ ਹੈ, ਇਹ ਆਪ ਦੂਏ ਅਸੀਂ ਮੰਨ ਰਹੇ ਹਾਂ, ਉਹਨਾਂ ਦੀ ਡਿਊਟੀ ਹੈ ਇਹ ਕਰਨਾ। ਸ਼੍ਰੋਮਣੀ ਕਮੇਟੀ ਦੇ ਅੰਡਰ ਬਿਲਕੁਲ ਨਹੀਂ ਜਹਿਦਾਰ ਕੋਈ ਚਾਹੀਦਾ। ਸ਼੍ਰੋਮਣੀ ਕਮੇਟੀ ਚਲੋ ਧਰਮ ਪ੍ਰਚਾਰ ਵੀ ਇਹਨਾਂ ਕੋਲ ਚਾਹੀਦਾ, ਸ਼੍ਰੋਮਣੀ ਕਮੇਟੀ ਕੋਲ ਇਹਨਾਂ ਕੋਲ ਸਾਨੂੰ ਗੋਲਕ ਗੋਲਕ ਚਾਹੀਦੀ, ਗੋਲਕ ਦਾ ਹਿਸਾਬ ਬਸ, ਕਿਉਂ ਗੋਲਕ ਵੀ ਗੁਰੂ ਦੀ ਹੈ, ਉਹਦਾ ਹਿਸਾਬ ਰੱਖਣਾ ਵੀ ਜ਼ਰੂਰੀ ਹੈ। ਕੁਛ ਆਦਮੀ ਰੱਖਣ, ਉਹਨਾਂ ਦਾ ਆਡਿਟ ਵੀ ਹੋਵੇ ਔਰ ਉਹ ਪ੍ਰਬੰਧ ਵੀ ਕਰਨ, ਕਿੱਥੇ ਖਰਚ ਕਰਨਾ ਇਹ ਧਾਰਮਿਕ ਆਦਮੀ ਦੱਸਣਗੇ ਉਹਨੂੰ। ਸ਼੍ਰੋਮਣੀ ਕਮੇਟੀ ਦੀ ਕੋਈ ਮਰਜ਼ੀ ਨਹੀਂ ਹੈ, ਆਪਣੀ ਮਰਜ਼ੀ ਨਾਲ ਖਰਚ ਕਰੇ, ਉਹ ਤਾਂ ਸਾਰੇ ਦੂਏ ਨੇ, ਉਹ ਤਾਂ ਮਨਮੁੱਖ ਨੇ ਸਾਰੇ, ਸ਼੍ਰੋਮਣੀ ਕਮੇਟੀ ਵਾਲੇ ਸਿਆਸੀ ਆਦਮੀ ਨੇ। ਧਾਰਮਿਕ ਆਦਮੀ ਧਰਮ ਪ੍ਰਚਾਰ ਧਾਰਮਿਕ ਆਦਮੀਆਂ ਦੇ ਹੱਥ 'ਚ ਰਹੇ, ਉਹੀ ਦੱਸਣ ਵੀ ਪੈਸਾ ਕਿੱਥੇ ਖਰਚ ਕਰਨਾ, ਖਰਚਣ ਉਹ ਧਾਰਮਿਕ ਆਦਮੀ ਪੈਸੇ ਤੋਂ ਦੂਰ ਰਹਿੰਦੇ ਹੁੰਦੇ ਨੇ, ਰਹਿਣਾ ਵੀ ਚਾਹੀਦਾ ਉਹਨਾਂ ਨੂੰ ਦੂਰ, ਕੰਮ ਇਹਨਾਂ ਤੇ ਹੀ ਕਰਾਉਣ ਗੈਰ ਧਾਰਮਿਕਾਂ ਤੇ, ਪੈਸਾ ਇਹਨਾਂ ਕੋਲ ਰਹੇ ਪਰ ਦੱਸਣ ਉਹ ਵੀ ਕਿੱਥੇ ਖਰਚ ਕਰਨਾ ਕਿੱਥੇ ਨਹੀਂ ਕਰਨਾ। ਧਾਰਮਿਕ ਆਦਮੀ ਆਪਣੀ ਡਿਊਟੀ ਦੇ ਰਹਿਣ, ਆਪਣੀ ਡਿਊਟੀ ਦੇ ਰਹਿਣ, ਇਹ ਇਮਾਨਦਾਰੀ ਨਾਲ ਸੇਵਾ ਕਰਨ, ਜਿਹੜੇ ਗੈਰ ਧਾਰਮਿਕ ਨੇ ਕਰਪਸ਼ਨ ਛੱਡ, ਕਰਪਸ਼ਨ ਆਪੇ ਛੱਡ ਦੇਣਗੇ ਜਾਂ ਧਾਰਮਿਕ ਦੂਏ ਪਾਸੇ ਹੋਣਗੇ, ਧਰਮ ਵਾਲਿਆਂ ਨੂੰ ਪੈਸਾ ਨਾ ਦੇਣ, ਉਹਨਾਂ ਕੋਲ ਵੀ ਪੈਸਾ ਆ ਗਿਆ ਵੀ ਕਮਜ਼ੋਰ ਹੋ ਜਾਂਦੇ, ਧਾਰਮਿਕ ਵੀ ਅਜੇ ਬਸੰਤ ਹੋਏ ਹੋਏ ਨੇ। ਧਾਰਮਿਕ ਬੰਦਿਆਂ ਕੋਲ ਵੀ ਸਾਰੇ ਧਾਰਮਿਕ ਨਹੀਂ ਹੁੰਦੇ, ਜਿਹੜੇ ਕੱਚੇ ਹੁੰਦੇ ਨੇ ਉਹ ਪੈਸੇ ਬਹਿ ਜਾਂਦੇ ਨੇ, ਉਹ ਵੀ ਉਹਨਾਂ ਨੂੰ ਪੈਸੇ ਤੋਂ ਦੂਰ ਹੀ ਰੱਖਿਆ ਜਾਵੇ, ਜੇ ਚਾਹੁੰਦੇ ਉਹਨਾਂ ਨੂੰ ਤਾਂ ਨਾ ਦਿੱਤਾ ਜਾਵੇ ਪੈਸਾ, ਕਿਉਂ ਜਦ ਚਾਹੁੰਦਾ ਪੈਸਾ ਤਾਂ ਇਹ ਕਮਜ਼ੋਰੀ ਆ ਚੁੱਕੀ ਉਹ ਚ, ਜਦ ਮੈਂ ਚਾਹੁੰਦਾ ਪੈਸਾ ਤਾਂ ਮੇਰੇ ਚ ਕਮਜ਼ੋਰੀ ਆ ਚੁੱਕੀ, ਫਿਰ ਉਹਨੂੰ ਦਵੇ ਨਾ। ਜੇ ਸ਼ੂਗਰ ਵਾਲਾ ਕਹਿੰਦਾ ਮੈਂ ਮਠਿਆਈ ਖਾਣੀ ਹੈ ਤਾਂ ਉਹਨੂੰ ਖਾਣ ਦਈ ਦੀ ਨਹੀਂ ਹੁੰਦੀ, ਉਹ ਤਾਂ ਕਹੂਗਾ ਮੈਂ ਮਠਿਆਈ ਖਾਣੀ ਹੈ, ਉਹਨੂੰ ਨਹੀਂ ਖਾਣ ਦਈ ਦੀ। ਇਹ ਸਿਸਟਮ ਤਾਂ ਚੱਲ ਸਕਦਾ, ਉਹ ਅਲੱਗ ਰਹੇ ਸਿਸਟਮ। ਧਾਰਮਿਕ ਆਦਮੀ ਧਰਮ ਦਾ ਪ੍ਰਚਾਰ ਕਰਨ, ਆਪਣੀ ਡਿਊਟੀ ਸੰਭਾਲ, ਇਹ ਹੋਇਆ ਹੀ ਨਹੀਂ, ਇਹੀ ਹੋਊਗਾ, ਕਰਨਾ ਹੀ ਪਊਗਾ ਇਹਨਾਂ ਨੂੰ ਜੋ ਕੁਛ ਕਰ ਰਹੇ ਨੇ। ਆਖਰ ਇੱਥੇ ਆ ਕੇ ਗੱਲ ਮੁੱਕਣੀ ਹੈ। ਇਹ ਜਿਹੜਾ ਰੌਲਾ ਪਾਉਂਦੇ ਨੇ ਵਿਦਵਾਨ, ਇਹਨਾਂ ਦੀ ਸਮਝ ਤਾਂ ਜਵਾਹਰ ਹੈ, ਕੀ ਹੋਣਾ ਚਾਹੀਦਾ, ਹੋਊਗਾ ਆਹ ਜਿਹੜਾ ਅਸੀਂ ਦੱਸਿਆ, ਇਹੀ ਕਰਨਾ ਹੋਊਗਾ। ਧਰਮ ਪ੍ਰਚਾਰ ਦਾ ਵਿੰਗ ਵੱਖਰਾ ਹੋਵੇ, ਆ ਜਿਹੜਾ ਗੋਲ ਕਾਲਾ ਵਿੰਗ ਵੱਖਰਾ ਹੋਵੇ, ਸਿਆਸਤ ਵਾਲਾ ਵਿੰਗ ਵੱਖਰਾ ਹੋਵੇ, ਗੋਲ ਕਾਲਾ ਵਾਲਾ ਹੋਵੇ, ਗੋਲ ਕਾਲਿਆਂ ਚੋਂ ਸਿਆਸਤ ਦੇ ਵਿੱਚ ਕੋਈ ਨਾ ਬੰਦਾ ਨਾ ਜਾਵੇ। ਜੇ ਸਿਆਸਤ ਚੱਲਿਆ ਗਿਆ ਗੋਲ ਦਾ ਪੈਸਾ ਸਿਆਸਤ ਲਾ ਦੇਣਗੇ, ਫਿਰ ਫਿਰ ਵੀ ਲੀਕ ਆਊਟ ਲੀਕ ਹੋ ਜੂਗਾ, ਫਿਰ ਇਹ ਖੇਤ ਦੀ ਖੱਡ ਕਿਤੇ ਹੋਰ ਜਾ ਕੇ ਪਾਣੀ ਨਿਕਲੂਗਾ, ਜੇ ਕੈਰੇ ਚ ਖੱਡ ਪੈ ਜਾ ਕਿਤੇ ਹੋਰ ਜਾ ਕੇ ਨਿਕਲਦਾ ਹੁੰਦਾ ਪਾਣੀ, ਫਿਰ ਇਹ ਚ ਐਸੀ ਖੱਡ ਪਊਗੀ ਕਿਤੇ ਹੋਰ ਜਾ ਕੇ ਨਿਕਲੂਗਾ ਪਾਣੀ। ਜਿੰਨੇ ਇਲੈਕਸ਼ਨ ਅਬਲਤਾ ਇਲੈਕਸ਼ਨ ਦੀ ਲੋੜ ਹੀ ਨਹੀਂ ਹੈ ਗੋਲਕ ਵਾਸਤੇ, ਫਿਰ ਸ਼ਾਇਦ ਲੋੜ ਨਾ ਰਹੇ। ਜੇ ਇਲੈਕਸ਼ਨ ਲੜਦੇ ਵੀ ਨੇ ਲੜ ਲੈਣ, ਧਿਆਨ ਰੱਖਣ ਕੋਈ ਪੈਸਾ ਨਾ ਖਾ ਸਕੇ, ਆਪੇ ਹਟ ਜਾਣਗੇ ਪੈਸੇ ਖਰਚ ਕਰਨ ਤੇ, ਕਿਸੇ ਨੇ ਇਲੈਕਸ਼ਨ ਕੀ ਕਿਸੇ ਨੇ ਅੱਗੇ ਵੀ ਨਹੀਂ ਆਉਣਾ। ਹਾਂ ਇਹੋ ਜਿਹੇ ਬੰਦੇ ਹੈ ਅੱਗੇ ਵੀ ਆਉਣਗੇ ਸੇਵਾ ਵੀ ਕਰਨਗੇ, ਹੈਗੇ ਨੇ ਬੰਦੇ ਬਥੇਰੇ ਨੇ ਜਿਨ੍ਹਾਂ ਦੇ ਪੈਸਾ ਕੋਲ ਹੈ, ਬੜੇ ਬੜੇ ਫੌਜ ਦੇ ਵਿੱਚ ਚੰਗੇ ਅਫਸਰ ਰਹੇ ਨੇ, ਰਿਟਾਇਰ ਨੇ ਹੁਣ, ਇਮਾਨਦਾਰ ਨੇ, ਅੰਦਰੋਂ ਸਿੱਖ ਨੇ, ਹਰ ਮਹਿਕਮੇ ਚ ਨੇ, ਇੰਟੈਲੀਜੈਂਟ ਬੰਦੇ ਨੇ, ਉਹ ਸਾਂਭ ਸਕਦੇ ਨੇ ਕੰਮ ਇਕੱਠੇ ਹੋ ਕੇ, ਕੀ ਬੰਦਾ ਨਹੀਂ ਮਿਲ ਸਕਦਾ ਸਾਨੂੰ 100-200 ਹੈਗੇ ਨੇ ਬੰਦੇ, ਪਰ ਇਹ ਸਿਆਸਤਦਾਨ ਬੇਈਮਾਨ ਆਉਣ ਨਹੀਂ ਦਿੰਦੇ ਕਿਸੇ ਨੂੰ, ਮੂਹਰੇ ਬੇਈਮਾਨ ਨੇ ਆਉਣ ਨਹੀਂ ਦਿੰਦੇ, ਬੰਦੇ ਤਾਂ ਬਥੇਰੇ ਮਿਲ ਜਾਣਗੇ, ਇਹ ਆਉਣ ਨਹੀਂ ਦਿੰਦੇ ਕਿਸੇ ਨੂੰ ਮੂਹਰੇ, ਇਹ ਸਿਆਸਤਦਾਨਾਂ ਨੇ ਹੀ ਸਾਰਾ ਕੰਮ ਠੱਪ ਕੀਤਾ ਹੋਇਆ ਮੂਹਰੇ ਤੇ। ਇਹਨਾਂ ਨੂੰ ਪਤਾ ਵੀ ਜੇ ਉਹ ਆ ਗਏ ਇਸ ਮੂਹਰੇ ਤਾਂ ਸਾਡੇ ਮਗਰ ਨਹੀਂ ਕੋਈ ਰਹਿਣਾ। ਤੁਸੀਂ ਭਾਈ ਆਪਣਾ ਧਰਮ ਨੂੰ ਛੱਡ ਕੇ ਸਿਆਸਤ ਕਰੋ, ਧਰਮ ਨੂੰ ਛੱਡ ਕੇ ਤਾਂ ਸਿਆਸਤ ਨਾ ਕਰੋ, ਧਾਰਮਿਕ ਬੰਦੇ ਤਾਂ ਰਹੋ। ਧਾਰਮਿਕ ਬੰਦੇ ਦਾ ਮਤਲਬ ਇਹ ਨਹੀਂ ਵੀ ਸਿੱਖੀ ਦੇ ਨਾਂ ਤੇ ਵੋਟ ਮੰਗੋ। ਸਿੱਖੀ ਦਾ ਜੇ ਤੁਹਾਡਾ ਕਰੈਕਟਰ ਠੀਕ ਹੋਵੇ ਤੁਹਾਨੂੰ ਵੋਟ ਸਾਰੇ ਹੀ ਦੇਣਗੇ, ਮੁਸਲਮਾਨ ਵੀ ਦੇਣਗੇ, ਹਿੰਦੂ ਵੀ ਦੇਣਗੇ, ਸਿੱਖ ਵੀ ਦੇਣਗੇ। ਜੇ ਤੁਹਾਡਾ ਸਿੱਖੀ ਦਾ ਕਰੈਕਟਰ ਹੈ, ਗੁਰਮਤ ਵਾਲਾ ਕਰੈਕਟਰ, ਤੁਹਾਨੂੰ ਤਾਂ ਵੋਟ ਸਾਰੇ ਹੀ ਦੇਣਗੇ, ਆਪੇ ਬਿਨਾਂ ਪੈਸੇ ਦੇ ਹੀ ਦੇਣਗੇ। ਲੋੜ ਨਹੀਂ ਤੁਹਾਨੂੰ ਕਿਸੇ ਕੋਲ ਜਾਣ ਦੀ, ਕਰੈਕਟਰ ਵਾਲਾ ਗੱਲ ਹੈ ਆਪਣਾ। ਆਪੇ ਮਜਬੂਰੀ ਨੂੰ ਸਿੱਖ ਬਣਨਾ ਪਊਗਾ ਇਹਨਾਂ ਨੂੰ, ਇਹ ਸਿਆਸਤ ਛੱਡ ਜਾਣ। ਜੇ ਤੁਸੀਂ ਇਹ ਨਹੀਂ ਕਰਨਾ ਤੁਸੀਂ ਪੈਸੇ ਨਾ ਲੈ ਲਓ ਵੋਟ, ਜਿਵੇਂ ਹੋਰ ਲੈਂਦੇ ਨੇ ਤੁਸੀਂ ਉਵੇਂ ਲੈ ਲਓ। ਜੇ ਤੁਸੀਂ ਸਿਆਸਤ ਕਰਨੀ ਹੈ ਜਿਵੇਂ ਲੋਕ ਲੈਂਦੇ ਨੇ ਤੁਸੀਂ ਲੈ ਲਓ ਵੋਟ, ਕਿਵੇਂ ਕਰੋ ਕਿਵੇਂ ਨਾ ਕਰੋ ਸਾਨੂੰ ਕੋਈ ਰੌਲਾ ਨਹੀਂ। ਸਿੱਖ ਸੰਗਤ ਕਿਹਨੂੰ ਵੋਟ ਦਊਗੀ? ਉਹਦਾ ਕਰੈਕਟਰ ਨੂੰ ਵੋਟ ਦਊਗੀ। ਜੇ ਕਰੈਕਟਰ ਨਹੀਂ ਉਹ ਫੈਸਲਾ ਉਹ ਜਦ ਮੌਕਾ ਉਹ ਦੇਖੀ ਜਾਊ। ਸਿੱਖ ਸੰਗਤ ਨੇ ਕੀ ਕਰਨਾ ਕੀ ਨਹੀਂ ਕਰਨਾ ਉਸ ਸਮਾਂ ਦੱਸੂਗਾ। ਪਹਿਲੀ ਗੱਲ ਸਾਡੀ ਸਿੱਖੀ ਬਚਾਉਣੀ ਹੈ, ਸਿੱਖੀ ਦਾ ਪ੍ਰਚਾਰ ਕਰਨਾ, ਸਿੱਖੀ ਨੂੰ ਲੈਣ ਤੇ ਲਿਆਉਣਾ। ਸਰਕਾਰ ਕਿਵੇਂ ਚੱਲਦੀ ਹੈ ਕਿਵੇਂ ਨਹੀਂ ਚੱਲਦੀ ਅਸੀਂ ਕੀ ਲੈਣਾ? ਧਰਮ ਬਿਨਾਂ ਨੇ ਰਾਜ ਚੱਲਿਆ ਹੈ, ਇਹ ਗੱਲ ਠੀਕ ਹੈ। ਜਿੱਥੇ ਧਰਮ ਨਹੀਂ ਹੋਊ ਰਾਜ ਨਹੀਂ ਰਹਿ ਸਕਦਾ। ਔਰੰਗਜ਼ੇਬ ਦਾ ਰਾਜ ਨਹੀਂ ਸੀ ਰਿਹਾ, ਕੱਟੜਵਾਦ ਹੋ ਗਿਆ ਸੀ, ਕੱਟੜਵਾਦ ਦੀ ਸ਼ਾਖ ਸੀ ਉੱਥੇ। ਅਕਬਰ ਵੇਲੇ ਰਾਜ ਫੈਲ ਗਿਆ ਸੀ, ਕਿਉਂ? ਧਾਰਮਿਕ ਬੰਦਾ ਸੀ ਉਹ ਬੰਦਾ ਇੱਕ ਨਗਾਹ ਨਾਲ ਦੇਖਦਾ ਸੀ ਦੋਨਾਂ ਨੂੰ, ਹਿੰਦੂਆਂ ਨੂੰ ਮੁਸਲਮਾਨਾਂ ਨੂੰ। ਜਦੋਂ ਤੱਕ ਇੱਕੋ ਦ੍ਰਿਸ਼ਟੀ ਨਾਲ ਦੇਖਦੇ ਰਹੇ ਰਾਜ ਵਧਿਆ, ਕੋਈ ਖਤਰਾ ਨਹੀਂ ਰਿਹਾ। ਜਦੋਂ ਦ੍ਰਿਸ਼ਟੀਆਂ ਦੋ ਹੋ ਗਈਆਂ ਖਤਮ ਹੋ ਗਿਆ। ਸਾਡੀ ਤਾਂ ਸਿੱਖਾਂ ਦੀਆਂ ਦ੍ਰਿਸ਼ਟੀਆਂ ਦੋ ਤੇ ਵੀ ਤਿੰਨ ਨੇ। ਇਹਦਾ ਸਿੱਖ ਦੇ ਬਿਨਾਂ ਕਿਸੇ ਨੂੰ ਚੰਗਾ ਸਮਝਦਾ ਹੀ ਨਹੀਂ, ਇਹ ਧਰਮ ਨਹੀਂ ਹੈ। ਸਿੱਖੀ ਨੂੰ ਰਾਜ ਤੋਂ ਅਲੱਗ ਨਹੀਂ ਕਰ ਸਕਦੇ, ਠੀਕ ਹੈ। ਧਰਮ ਬਿਨਾਂ ਨਹੀਂ ਰਾਜ ਚੱਲਿਆ ਹੈ, ਧਰਮ ਬਿਨਾਂ ਨਹੀਂ ਰਾਜ ਚੱਲਿਆ ਹੈ। ਰਾਜ ਬਾਅਦ ਪਹਿਲਾਂ ਧਰਮ ਹੈ। ਜਿਵੇਂ ਆਤਮਾ ਬਿਨਾਂ ਨਹੀਂ ਸਰੀਰ ਚੱਲਿਆ ਹੈ, ਜਿਹੜਾ ਸਰੀਰ ਹੈ ਨਾ ਮਿੱਟੀ ਦਾ, ਇਹ ਆਤਮਾ ਬਿਨਾਂ ਨਹੀਂ ਚੱਲਿਆ ਹੈ, ਐਵੇਂ ਧਰਮ ਦੇ ਬਿਨਾਂ ਰਾਜ ਨਹੀਂ ਚੱਲਿਆ। ਧਰਮ ਤਾਂ ਪ੍ਰਾਣ ਨੇ ਰਾਜ ਦੇ, ਪ੍ਰਾਣਾਂ ਬਿਨਾਂ ਕਿਵੇਂ ਚੱਲ ਜੂਗਾ ਰਾਜ? ਇਹ ਕਹਿੰਦੇ ਨੇ ਜੇ ਰਾਜ ਹੋਵੇ ਤਾਂ ਧਰਮ ਹੋਊਗਾ। ਤਾਂ ਬਣਾ ਦੋ ਮਿੱਟੀ ਦੀਆਂ ਮੂਰਤਾਂ, ਪ੍ਰਾਣ ਫਿਰ ਆਪੇ ਆ ਜਾਣਗੇ, ਪ੍ਰਾਣ ਬਹਿ ਜਾਣਗੇ। ਉਹ ਪ੍ਰਾਣ ਪਹਿਲਾਂ ਚਾਹੀਦੇ ਨੇ ਤਾਂ ਸਰੀਰ ਬਣਦਾ। ਬੜੇ ਆ ਗਏ ਸਿਆਣੇ, ਗੁਮਰਾਹ ਕਰਨ ਲੋਕਾਂ ਨੂੰ। ਤੁਸੀਂ ਕਹਿੰਦੇ ਗੁਮਰਾਹ ਕਰ ਦੋ, ਕਿੰਨੀ ਕਕਲ ਹੈ ਤੁਹਾਨੂੰ? ਕਿੰਨੀ ਕਕਲ ਸੀ ਰੌੜੇ ਨੂੰ, ਕਿੰਨੀ ਕਕਲ ਹੈ ਤੁਹਾਨੂੰ? ਬੇਈਮਾਨ ਨੂੰ ਅਕਲ ਹੁੰਦੀ ਹੋਈ ਨਹੀਂ, ਜਿਹੜਾ ਆਦਮੀ ਅੰਦਰੋਂ ਬੇਈਮਾਨ ਹੈ ਬੇਵਕੂਫ ਹੁੰਦਾ, ਉਹ ਅਕਲ ਨਹੀਂ ਹੁੰਦੀ ਉਹਨੂੰ। ਬੜੇ ਸਿਆਣੇ ਆ ਜਾਂਦੇ ਨੇ, ਪੰਡਿਤ ਕਿੱਡਾ ਸਾਬਤ ਕਰਦਾ ਬੇਈਮਾਨ ਹੈ ਪੰਡਿਤ, ਸਾਬਤ ਕਰਦਾ ਭਗਤਾਂ ਨੇ ਮੂਰਖ ਹੈ ਪੰਡਿਤ। ਪੰਡਿਤ ਵਿਦਵਾਨ ਹੈ, ਸਾਰੀ ਇੱਜ਼ਤ ਕਰਦੇ ਨੇ, ਪਰ ਇਹ ਤਾਂ ਗੁਰਬਾਣੀ ਕਹਿੰਦੇ ਮੂਰਖ ਹੈ। ਮੂਰਖ ਪੰਡਿਤ ਇੱਕ ਹੁਜਤ, ਜਿੰਨੇ ਛਾਤਰ ਦਿਮਾਗ ਸੀ ਨਾ ਸਾਰੇ ਅਕਾਲੀਆਂ ਚ, ਸਾਰੇ ਮਹਾਂ ਬੇਈਮਾਨ ਸੀ। ਇਹ ਜੋ ਇਹਨਾਂ ਨੇ ਕੀਤਾ ਸਾਰਾ ਮੂਹਰੇ ਆ ਜਾਣਾ, ਇਹ ਤਾਂ ਦੇਖ ਲਈ ਆਉਂਦੇ ਇਹਨਾਂ ਨੂੰ ਵੀ ਬੋਲਾਂਗੇ ਜਾਂ ਟਾਈਮ ਆਊਗਾ। ਸਾਰੇ ਛਾਤਰ ਸੀ, ਇਹਨਾਂ ਦੀ ਵਜ੍ਹਾ ਨਾਲ ਸਿੱਖੀ ਦਾ ਹਾਲ ਹੋਇਆ। ਹਾਂਜੀ,
ਨਾ ਮੈਂ ਯੋਗ ਧਿਆਨ ਚਿੱਤ ਲਾਇਆ, ਬਿਨ ਬਹਿ ਰਾਗ ਨਾ ਛੂਟ ਸਮਾਇਆ।
ਉਹਨਾਂ ਨੇ ਸਿਰਫ ਇਹ ਗੱਲ ਦੇ ਵਿੱਚ ਕਿਹਾ ਕਿ ਯੋਗ ਜਿਹੜਾ ਯੋਗ ਮਤ ਹੈ, ਯੋਗ ਮਤ ਖੋਟੀ ਮਤ। ਖੋਟੀ ਦਾ ਮਤਲਬ ਇਹ ਹੈ ਕਿ ਉਹ ਯੋਗੀ ਜਿਹੜੇ ਨੇ ਉਹ ਸੱਚ ਦਾ ਮਾਰਗ ਛੱਡ ਕੇ ਨਾ ਝੂਠ ਨਾਲ ਜੁੜੇ ਹੋਏ ਨੇ, ਮਾਇਆ ਨਾਲ ਜੁੜ ਗਏ ਸਰੀਰ। ਭਾਵੇਂ ਯੋਗੀਆਂ ਦਾ ਪੰਡਿਤ ਨਾਲ ਹੈ ਮਤਭੇਦ ਹੈ, ਪਰ ਇੰਨਾ ਮਤਭੇਦ ਨਹੀਂ, ਉਹ ਵੀ ਝੂਠੇ ਨੇ, ਉਹ ਵੀ ਝੂਠੇ ਨੇ। ਜਾਂ ਦੋਵੇਂ ਆਦਮੀ ਝੂਠੇ ਹੁੰਦੇ ਨੇ, ਕੰਪਰੋਮਾਈਜ਼ ਕਰਨਾ ਪੈਂਦਾ। ਸੰਤ ਦੋ ਨੇ, ਦੋਵੇਂ ਝੂਠੇ ਨੇ, ਉਹਦੇ ਖਿਲਾਫ਼ ਬੋਲੂਗਾ ਜੇ ਉਹ ਦੂਏ ਦੇ ਖਿਲਾਫ਼ ਬੋਲ ਪੂ।